ਮਾਜ ਮਹੱਲਾ ਚੌਥਾ ਆਵੇ ਭੈਣੇ ਤੁਸੀਂ ਮਿਲੋ
ਤਿਆਰੀਆ। ਜਿਸ ਪ੍ਰਕਾਰ ਭਾਈ ਕਹਿੰਦੇ ਆ ਭਰਾਵਾਂ ਨੂੰ, ਕਿਵੇਂ ਗੁਰਮੁਖ ਜਗਿਆਸੂਆਂ ਸਖੀਆਂ ਨੂੰ, ਭੈਣੀ ਆਵੇ ਭੈਣੀ ਕੱਲ ਗੱਲ ਮਿਲੇ ਮੇਰੇ ਵੰਗ ਸੁਣਦੀ ਆ ਵਾਕ ਪਹਿਲੇ ਪਾਠਸ਼ਾਹ ਜੀ ਨੂੰ ਕਹੇ ਹੈ, ਕਿਵੇਂ ਮਾਧਵ ਸਖੀਆਂ ਦੇ ਤਾਂ ਭੈਣਾਂ ਦੇ ਨਾਲ ਬੀਬੀਆਂ ਦੇ ਤਾਂ ਭੈਣੇ ਸ਼ਬਦ ਨਾਲ ਉਚਾਰਨ ਕਰਦੇ ਹੋਏ ਕਹਿੰਦੇ ਹਨ,
ਆਵੇ ਭੈਣੇ ਤੁਸੀਂ ਮਿਲੋ ਤਿਆਰੀਆ।
ਆਵੇ ਭੈਣੋ, ਭੈਣੇ ਵਿੱਚ ਰਹਿਣ ਵਾਲੀ ਸਖੀਓ, ਤੁਸੀਂ ਵਾਹਿਗੁਰੂ ਦੀਆਂ ਤਿਆਰੀਆਂ ਹੋ, ਜਿਹਨਾਂ ਨੇ ਪਰਮੇਸ਼ਰ ਦੀ ਮੇਲ ਲਾਈ ਹੈ, ਕਰਨਾ ਮੇਰੀ ਮਿੱਤਾ ਪੇਖਿਆ ਵਾਲੇ ਗੁਣਾਂ ਵਾਲੀਆਂ, ਆਓ ਮੈਨੂੰ ਮਿਲਣਾ ਕਰੋ।
ਮੇਰਾ ਪ੍ਰੀਤਮ ਦੱਸੋ ਤਿਸ ਕਾ ਹੋ ਵਾਰੀਆ।
ਅਦਭੁਤ ਹੁੰਦੇ ਹਨ, ਕਈ ਪੰਡਿਤ ਵਿਦਵਾਨ ਹੁੰਦੇ ਹਨ, ਕਈ ਬ੍ਰਹਮ ਸੋਤੀ ਬ੍ਰਹਮ ਵੇਸ਼ੀ ਹੁੰਦੇ ਹੈ, ਸਾਡੇ ਸਾਰਿਆਂ ਜਿਹੜਾ ਮੇਰਾ ਪ੍ਰੀਤਮ ਅਕਾਲ ਪੁਰਖ ਦੱਸ
ਦੇ,
ਵਾਰ ਨਹੀਂ ਜਾਂਦੇ, ਆਪਣਾ ਆਪ ਕੁਰਬਾਨ ਕਰਦੇ ਹਾਂ।
ਸਤਸੰਗ
ਦੇ ਨਾਲ ਜਿਹੜੇ ਮਿਲੇ ਹੈ, ਉਹਨੇ ਹਜੇ ਸੱਜਣ ਤਿਆਰੀ ਨੂੰ ਲੱਭ ਲਿਆ, ਪ੍ਰਾਪਤ ਕਰ ਲਿਆ ਹੈ। ਅਸੀਂ ਸਤਿਗੁਰੂ ਸਾਹਿਬ ਦੇ ਵਿੱਚੋਂ ਉੱਪਰੋਂ ਘੁਮਾਈਆ ਵਾਰ ਨਹੀਂ ਜਾਂਦੇ ਹਾਂ, ਜੇ ਬਾਰਵੇਂ ਫੇਰ ਨੂੰ ਜਾਂਦੇ ਹਾਂ, ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਪਿਆਰੇ ਜੀ। ਅਸੀਂ ਤਾਂ ਹੁਣ ਮਾਰਾ, ਅਸੀਂ ਬਿਦਕਿਸ਼ਤੀ ਸਾਡੀ ਜਗਾਤੀ ਹੈ, ਜਿੱਥੇ ਜਿੱਥੇ ਵੇਖਦੇ ਹਾਂ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਦੇ
ਹਾਂ।
ਅੰਦਰ ਵੀ ਜਾਣ ਵਾਲੇ ਪਰਮੇਸ਼ਰ ਸਾਰਿਆਂ ਘਟਾਂ ਘਟਾਂ ਚ ਇੱਕ ਰਾਸ਼ਟਰ ਵਿਆਪਕ ਹੋ ਰਿਹਾ
ਹੈ।
ਸਤਿਗੁਰੂ ਪੂਰਿਆਂ ਨੇ ਜਿਵੇਂ ਪਾਰਸ ਕਲਾ ਵਰਤਾ ਕੇ ਅੱਛਾ ਧਾਕਾ ਨੂੰ ਸੋਨਾ ਬਣਾ ਦੀ ਹੈ, ਇਹੋ ਨਾਮ ਪਾਰਸ ਦੇ ਨਾਲ ਸਾਰਿਆਂ ਦੀ ਪਰਮੇਸ਼ਰ ਹਰੀ ਨਾਲ ਵਿਖਾਤਾ ਪ੍ਰਗਟ ਕਰਕੇ ਪੂਰੀਆਂ ਗੁਰਾਂ
ਨੇ
ਸੈਂਕੜੇ ਵਾਰੀ ਸਦਾ ਸਦਾ ਵਾਰ ਨੂੰ ਕੁਰਬਾਨ ਜਾਂਦੇ ਹਾਂ ਜੀ। ਸਾਰਿਆਂ ਦੇ ਪਾਉਣ ਸਾਹ ਵਗਦੇ ਹੈ, ਸਾਰਿਆਂ ਦੇ ਵਿੱਚ ਪੰਜਾਂ ਤੱਕ ਦੀ ਕੋਈ
ਹੈ,
ਸਾਰਿਆਂ ਵਿੱਚ ਸਾਰਿਆਂ ਜੋਤ ਵੀ ਇੱਕ ਮਰਮ ਦੀ ਚੇਤਨ ਸੱਤਾ ਆਈ ਹੋਈ ਹੈ, ਸਭ ਦੇ ਅੰਦਰ ਆਈ ਹੋਈ
ਹੈ,
ਜੋਤ ਵਰਤੀ ਆ, ਪਰ ਫਿਰ ਵੇਖੋ ਭਿੰਨ ਭਿੰਨ ਮਨੇ ਵੇਖੇ ਸਾਰੇ, ਕੋਈ ਰਾਜਸੀ ਹੈ, ਕੋਈ ਕਾਂਗਸੀ ਹੈ, ਕੋਈ ਸ਼ਾਂਤੀ ਹੈ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਕੋਈ ਮਸਾਈ ਹੈ, ਇਸ ਪ੍ਰਕਾਰ ਭਿੰਨ ਭਿੰਨ ਮਨੇ ਬੈਠੇ ਆ, ਜੋ ਕਿਸੇ ਵੀ ਵਰਤੀ
ਹੈ, ਕੋਈ
ਉੱਤਮ ਹੈ, ਕੋਈ ਮੱਧਮ ਹੈ, ਕੋਈ ਕਨਿਸ਼ਟ ਹੈ, ਕੋਈ ਅਧਮ ਹੈ, ਜੋਤ ਮਹਾਰਾਜ ਵੀ ਸਾਰਿਆਂ ਚ ਕੋਈ ਹੈ, ਉਹ ਰਲਾਈ ਕਿਸੇ ਰਲਦੀ ਨਹੀਂ, ਸਾਰਿਆਂ ਨੂੰ ਪ੍ਰਕਾਸ਼ੀ ਜਾ ਰਹੀ ਹੈ।
ਗੁਰ ਪ੍ਰਸਾਦੀ ਇੱਕ ਲਵਰੀ ਆਏ,
ਜਿਨ੍ਹਾਂ ਤੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਉਹਨਾਂ ਨੂੰ ਇੱਕ ਵਾਹਿਗੁਰੂ ਮੇਲਾ ਚ ਆ ਗਿਆ, ਉਹ ਜੋਤ ਨੂੰ ਵੇਖਦੇ ਹੈ, ਜਾਂਦਿਆਂ ਦੇਖਣ ਤਾਂ ਜੋਤ ਮਾਰੀ ਤੇਰਾ ਰੂਪ ਨਹੀਂ ਹੈ, ਇੱਕ ਤਰੂਪ ਫਿਰ ਪ੍ਰਸੰਨਾ ਕੋਈ ਨਾ ਕਿਸੇ ਜਿਹਾ, ਸਰੀਰ ਤਾਂ ਕੋਈ ਕਿਸੇ ਜਿਹਾ ਨਹੀਂ, ਨਾ ਕੋਈ ਦਸਤਾਰ 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 ਇਹ ਨਹੀਂ ਰਲਦੀ, ਇਹ ਵੱਖੋ ਵੱਖਾ ਸਾਰਿਆਂ ਦੇ ਮਨਾਂ ਦੇ ਸੁਭਾਅ ਵੀ ਵੱਖੋ ਵੱਖਰੇ ਹੈ, ਬੋਲੀ ਵੀ ਵੱਖੋ ਵੱਖਰੀ ਹੈ, ਅਤੇ ਕਿਰਿਆ ਵੀ ਸਾਰਿਆਂ ਦੀ ਵੱਖੋ ਵੱਖਰੀ ਹੈ, ਪਰ ਜੋਤ ਵਾਹਿਗੁਰੂ ਜੀ ਕਾ ਸਾਰਿਆਂ 'ਚ, ਉਹ ਕਿਸੇ ਦੀ ਲੜਾਈ ਰਲਦੀ ਨਹੀਂ ਹੈ।
ਗੁਰ ਪ੍ਰਸਾਦੀ ਇੱਕ ਲੜੀ ਆ,
ਸਤਿਗੁਰਾਂ ਦੀ ਕਿਰਪਾ ਕਰਕੇ ਇੱਕ ਵਾਹਿਗੁਰੂ ਨਜ਼ਰ 'ਚ ਆ ਗਿਆ ਹੈ,
ਉਹ ਸਤਿਗੁਰੂ ਵਿੱਚ ਹੋ ਬਤਾਇਆ,
ਅਸੀਂ ਸਤਿਗੁਰੂ ਨੂੰ ਬਤਾਇਆ ਵਾਰ ਨਹੀਂ ਜਾਂਦੇ ਹਾਂ, ਬਤਾਇਆ ਫੇਰੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ।
ਜਨ ਨਾਨਕ ਬੋਲੇ ਅੰਮ੍ਰਿਤ ਬਾਣੀ,
ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਮਹਾਰਾਜ ਚੌਥੇ ਪਾਤਸ਼ਾਹ ਗੁਰੂ ਨਾਨਕ ਰੂਪ ਬੋਲਦੇ ਆ, ਕਹਿੰਦੇ ਅਸੀਂ ਭਾਈ ਅੰਮ੍ਰਿਤ ਰੂਪ ਬਾਣੀ ਬੋਲ ਰਹੇ ਹਾਂ, ਅਮਰ ਕਰਨ ਵਾਲੀ
ਗੁਰਸਿੱਖਾਂ ਦਾ ਮਨ ਪਿਆਰੀ,
ਗੁਰੂ ਸਾਹਿਬ ਦੇ ਸਿੱਖ ਉਹਨਾਂ ਦੇ ਮਨ ਨੂੰ ਪਿਆਰੀ ਹੈ, ਉਹਨਾਂ ਸਿੱਖਾਂ ਦੇ ਮਨ ਚ ਭਾਉਂਦੀ ਹੈ, ਉਹਨਾਂ ਦੇ ਜੀਵਨ ਨੂੰ ਸੁਧਾਰਨ ਵਾਲੀ ਹੈ।
ਉਪਦੇਸ਼ ਕਰੋ ਗੁਰ ਸਤਿਗੁਰੂ ਪੂਰਾ,
ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਹੈ, ਅਤੇ ਇਸੇ ਪ੍ਰਕਾਰ ਗੁਰੂ ਅੰਗਦ ਸਾਹਿਬ ਉਪਦੇਸ਼ ਦਿੰਦੇ ਹੈ, ਪੂਰਨ ਸਿੰਘ ਅਮਰਦਾਸ ਉਪਦੇਸ਼ ਦਿੰਦੇ ਹੈ, ਇਸੇ ਪ੍ਰਕਾਰ ਜਿਹੜੇ ਅਦਭੁਤ ਗੁਰੂ ਹੈ ਅਨਪੜ੍ਹ ਤੇ ਪੰਡਿਤ ਲੋਕ, ਉਹਨਾਂ ਤੋਂ ਪੂਰਨ ਸਿੰਘ ਬ੍ਰਹਮ ਸੋਤੀ ਬ੍ਰਹਮ ਇਸੀ ਕਾਰਜਮ ਰੂਪ ਪੂਰੇ ਸਤਿਗੁਰੂ ਚੇਤਨ ਸਰੂਪ ਉਪਦੇਸ਼ ਦਿੰਦੇ ਹਨ।
ਗੁਰ ਸਤਿਗੁਰ ਕਰ ਉਪਕਾਰੀਆ,
ਗੁਰੂ ਸਾਹਿਬ ਦੇ ਕੋਲ ਕੋਈ ਲਾਲਚ ਵੀ, ਮੇਰੇ ਚੇਲੇ ਬਣ ਜਾਣ, ਮੈਨੂੰ ਇਹ ਮਾਇਆ ਦੇਣ, ਅਤੇ ਮੇਰਾ ਧਿਆਨ ਕਰਨ, ਮੇਰੀਆਂ ਮੂਰਤਾਂ ਨੂੰ ਰੱਖਿਆ ਕਰਨ, ਮੇਰੀ ਮੂਰਤਾਂ ਦੀ ਪੂਜਾ ਕਰਿਆ ਕਰਨ, ਮੈਨੂੰ ਇਹ ਵੱਡਾ ਜਾਣਿਆ ਕਰਨ, ਇਹ ਬ੍ਰਹਮ ਗਿਆਨੀ ਹੈ, ਗੁਰੂ ਨਾਨਕ ਦਾ ਰੂਪ ਹੈ, ਇਹ ਨਹੀਂ ਉਹਨਾਂ ਦੇ ਅੰਦਰ ਹੰਕਾਰ, ਉਹ ਗੁਰੂ ਸਾਹਿਬ ਤਾਂ ਪਰ ਉਪਕਾਰੀ ਹੈ ਭਾਈ, ਪਰ ਦੁਸ਼ਮਣ ਤੇ ਕਦੇ ਉਪਕਾਰ ਕਰਦੇ ਹੈ, ਕਿਉਂਕਿ ਦੇਖ ਲਓ ਬੁਰੇ ਨਾਲ ਬੁਰਾਈ ਕਰਦੇ, ਮਾਫ਼ ਕਰਨ ਕੋਈ ਸਾਣੀ, ਬੁਰੇ ਨਾਲ ਫਿਰ ਨੇਕੀ ਕਰਨੀ ਹੈ, ਗੁਰੂ ਨਾਨਕ ਜਾਣੇ, ਬੁਰਿਆਂ ਪੁਰਖਾਂ ਨਾਲ ਵੀ ਨੇਕੀ ਕਰਨੀ, ਇਹ ਦੁਸ਼ਮਣਾਂ ਦਾ ਵੀ ਭਲਾ ਸੋਚਣਾ, ਤੇਰੇ ਭਾਣੇ ਸਤ ਦਾ ਭਲਾ ਮੰਗਣਾ, ਇਹ ਪੂਰਨ ਸਤਿਗੁਰੂ ਦਾ ਪਰ ਉਪਕਾਰ ਹੈ। ਪਰਵਕਾਰ ਵਾਸਤੇ ਕੋਈ ਲਾਲਚ ਨਹੀਂ, ਪੂਜਾ ਦਾ ਕੋਈ ਚੇਲੇ ਬਣਾਉਣ ਦਾ ਲਾਲਚ ਨਹੀਂ, ਕੋਈ ਜਾਇਦਾਦ ਬਣਾਉਣ ਦਾ ਲਾਲਚ ਨਹੀਂ, ਕੋਈ ਮੁਰੱਬੇ ਖਰੀਦਣ ਦਾ ਲਾਲਚ ਨਹੀਂ, ਕੋਈ ਬਿਜਲੀ ਦਾ ਲਾਲਚ ਨਹੀਂ, ਪਰਵਕਾਰ ਵਾਸਤੇ ਗੁਰੂ ਸਾਹਿਬ ਕਰ ਰਹੇ ਹਾਂ ਸਾਹਿਬ। ਇਸ ਪ੍ਰਕਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਭਾਵ ਭੰਗੀ ਉਪਦੇਸ਼ ਦੇ ਕੇ ਇਹ ਸੱਤ ਸ਼ਬਦ ਉਚਾਰ ਰਹੇ ਹਾਂ ਸਾਹਿਬ ਸਿੰਘ ਜੀ। ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬੈਠ ਕੇ ਦੁੱਖ ਭੰਗੀ ਦੇ ਰਹੀ ਹੈ ਸ਼ਬਦ ਸੰਪੂਰਨ ਹੋਏ ਹਨ। ਸੱਤ ਚੌਂਕ ਦੇ ਮਹੱਲੇ ਚੌਥੇ ਮਹੱਲੇ ਦੇ ਚੌਥੇ ਪਾਤਸ਼ਾਹ ਜੀ ਦੇ ਸੱਤ ਚੌਂਕ ਪੌੜੀਆਂ ਵਾਲੇ ਸ਼ਬਦ ਸਾਹਿਬ ਸਿੰਘ ਜੀ ਉਚਾਰਨ ਮਾਰਨ ਕੀਤੇ ਹਨ। ਇਹ ਵੀ ਜਦੋਂ ਸ਼ਬਦ ਪੂਰਾ ਹੋ ਗਏ ਸੱਤ ਚੌਂਕ ਦੇ ਮਹੱਲੇ ਚੌਥੇ ਖੇਡਣ ਇਹ ਸ਼ਲੋਕ ਆਦਮ ਪੜ੍ਹਨ ਬਾਬ ਰੱਖੀ ਨਾਲ ਹੀ ਕਦੀ ਗਾ ਇਹਨੇ ਇਸ ਪਿਛਲੀ ਬਾਣੀ ਨਾਲ ਹੀ ਸੰਬੰਧ ਹੈਗਾ। ਇਸ ਦਾ ਹੀ ਇਸੇ ਦੇ ਨਾਲ ਹੀ ਕਰਨਾ ਹੈ।
ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਪੁੱਤਾਂ ਦਾ ਮਨ ਪਿਆਰੀ ਬਾਣੀ ਉਪਦੇਸ਼ ਕਰੋ ਗੁਰ ਸਤਿਗੁਰ ਸੁਣਦਾ ਗੁਰ ਸਤਿਗੁਰ ਪਰ ਉਪਕਾਰੀ ਹੈ ਜੀ ਸਾਡਾ ਟਿਕਾਉ ਬਦੋ ਮੁਹੱਲੇ ਚੌਥੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾਰ ਮਹੱਲਾ ਪੰਜਵਾ ਚੌਥ ਜੀ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਸ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਵਸਾ ਕੇ ਇੱਥੇ ਸੇਵਾ ਕਰਾ ਰਹੇ ਸਨ ਉਸ ਵਕਤ ਗੁਰੂ ਮਹਾਰਾਜ ਸਾਹਿਬ ਜੀ ਦੇ ਤ੍ਰਿਮਣੀਆਂ ਵਿੱਚੋਂ ਸਕਾ ਧਾਨੀ ਸੀ ਤਾਏ ਦਾ ਪੁੱਤਰ ਭਰਾ ਸੀ ਭਾਈ ਸਹਾਰੀ ਜੀ ਉਹ ਅੰਮ੍ਰਿਤਸਰ ਸਾਹਿਬ ਲਾਹੌਰ ਤੋਂ ਚੱਲ ਕੇ ਆਇਆ ਹੈ। ਆ ਕੇ ਇਸਨੂੰ ਬੇਨਤੀ ਕੀਤੀ ਕਿ ਗੁਰੂ ਨਿਵਾਸ ਆਪਦੇ ਭਤੀਜੇ ਦੀ ਸਾਧੂ ਹੈ ਉੱਥੇ ਚੱਲ ਕੇ ਆਪ ਦਰਸ਼ਨ ਦਿਓ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਉੱਤਰ ਦਿੱਤਾ ਕਿ ਭਾਈ ਸਹਾਰੀ ਜੀ ਸਾਡਾ ਜਾਣਾ ਬੜਾ ਮੁਸ਼ਕਿਲ ਹੈ। ਇੱਕ ਤਾਂ ਅਸੀਂ ਜਦੋਂ ਜਾਵਾਂਗੇ ਸੰਗਤਾਂ ਹਜ਼ਾਰਾਂ ਸਾਡੇ ਨਾਲ ਹੋਣਗੀਆਂ, ਭਲਾ ਸ਼ਹਿਰ ਦੀ ਸੰਗਤ ਹੈ ਲਾਹੌਰ ਦੀ ਸਾਂਭ ਲਵੇਗੀ, ਜਿੱਥੇ ਸਾਡੇ ਲੜਕੇ ਦਾ ਸੰਬੰਧ ਹੈ ਉਹ ਖਿਆਲ ਕਰਨਗੇ ਕਿ ਅਸੀਂ ਇਹ ਸੰਗਤ ਨੂੰ ਸਾਂਭਣਾ, ਸੰਗਤਾਂ ਸਾਂਭੀ ਨਹੀਂ ਜਾਣੀ, ਇੰਨੀ ਸੰਗਤ ਦਾ ਇੰਤਜ਼ਾਮ ਨਹੀਂ ਉਹਨਾਂ ਦੇ ਪਾਸੋਂ ਹੋ ਸਕਣਾ, ਇਸ ਕਰਕੇ ਸਾਡਾ ਜਾਣਾ ਮੁਸ਼ਕਿਲ ਹੈ। ਦੂਜੀ ਗੱਲ ਇਹ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਸਿੱਖ ਜਿਹੜੇ ਪਹਿਲੇ ਪਾਤਸ਼ਾਹ ਤੋਂ ਲਾ ਕੇ ਦੂਜੇ ਪਾਤਸ਼ਾਹ ਤੋਂ ਲਾ ਕੇ ਤੀਜੇ ਪਾਤਸ਼ਾਹ ਤੋਂ ਲਾ ਕੇ ਸਰਦਿਆਂ ਤੋਂ ਵਰੋਂ ਸਾਏ ਹੋਏ ਹਨ, ਉਹਨਾਂ ਨੂੰ ਪਤਾ ਕਿ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਵਿਖਾ ਰਹੇ ਹੈ, ਇੱਥੇ ਉਹ ਪ੍ਰੇਮ ਨਾਲ ਦੀਦਾਰ ਦੇਣ ਵਾਸਤੇ ਕਰਨ ਵਾਸਤੇ ਆਉਂਦੇ ਹੈ। ਅਸੀਂ ਉਹਨਾਂ ਸਿੱਖਾਂ ਦੀ ਨਿਰਾਦਰੀ ਨਹੀਂ ਸਹਾਰ ਸਕਦੇ ਕਿ ਉਹ ਨਿਰਾਸ਼ੇ ਹੋ ਕੇ ਮਿਲ ਜਾਣ ਕਿ ਸਾਡਾ ਮਿਲਾਪ ਹੀ ਨਾ ਉਹਨਾਂ ਦੇ ਨਾਲ ਹੋ ਸਕੇ, ਇਸ ਕਰਕੇ ਸਾਡਾ ਜਾਣਾ ਮੁਸ਼ਕਿਲ ਹੈ। ਇਹ ਸੁਣ ਕੇ ਭਾਈ ਸਹਾਰੀ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਜੇ ਆਪ ਨਹੀਂ ਜਾ ਸਕਦੇ ਕਿਸੇ ਸਾਹਿਬਜ਼ਾਦੇ ਨੂੰ ਆਪ ਆਗਿਆ ਕਰੋ ਭੇਜ ਦਿਓ। ਤਾਂ ਉਸ ਵੇਲੇ ਮਹਾਰਾਜ ਸਾਹਿਬ ਨੂੰ ਪਰਖਣ ਵਾਸਤੇ ਆਪਣੇ ਸਾਹਿਬਜ਼ਾਦਿਆਂ ਦੇ ਸੋਹਣਾ ਸਮਾਂ ਸੰਭਾਲਿਆ। ਉਸ ਸਮੇਂ ਨੂੰ ਸੰਭਾਲ ਕੇ ਸਿੱਖ ਸੰਗਤਾਂ ਦੇ ਅੰਦਰ ਭਾਈ ਪ੍ਰਿਥੀਆ ਜਿਹੜਾ ਸੀ ਇਹ ਵੱਡਾ ਸਾਹਿਬਜ਼ਾਦਾ ਸੀ ਜਿਹਦਾ 1615 ਵਿਕਰਮੀ ਵਿੱਚ ਜਨਮ ਹੋਇਆ ਸੀ। ਮਹਾਂਦੇਵ ਜੀ 1618 ਵਿਕਰਮੀ ਦਾ ਇਹਨਾਂ ਦਾ ਜਨਮ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ 1620 ਸੱਤਵੀਂ ਵਿਸਾਖੀ ਦਾ ਅਵਤਾਰ ਸੀ ਸੱਚੇ ਪਾਤਸ਼ਾਹ ਦਾ। ਇਸ ਪ੍ਰਕਾਰ ਤਿੰਨੇ ਸਾਹਿਬਜ਼ਾਦੇ ਮਹਾਰਾਜ ਸਾਹਿਬ ਦੇ ਹੋਣਹਾਰ ਸੀ। ਸੰਗਤਾਂ ਪ੍ਰਿਥੀਆ ਦੀ ਨੀਤੀ ਜਾਣ ਕੇ ਕਈ ਇਹ ਖਿਆਲ ਕਰ ਰਹੇ ਸੀ ਕਿ ਪ੍ਰਿਥੀਆ ਗੁਰਿਆਈ ਦਾ ਮਾਲਕ ਹੋਵੇਗਾ, ਕਈ ਮਹਾਂਦੇਵ ਨੂੰ ਮਸਾਨਾ ਸਮਝਦੇ ਸਨ, ਕਈ ਗੁਰੂ ਅਰਜਨ ਦੇਵ ਸਾਹਿਬ ਨੂੰ ਜੋ ਛੋਟੀ ਉਮਰ ਵਾਲਾ ਸਮਝਦੇ ਸਨ। ਇਸ ਪ੍ਰਕਾਰ ਸੰਗਤਾਂ ਦੇ ਅਨੁਮਾਨ ਸਨ। ਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਪਰਖਣ ਵਾਸਤੇ ਸਾਹਿਬਜ਼ਾਦਿਆਂ ਨੂੰ ਗੁਰੂ ਨਿਵਾਸ ਜੀ ਪ੍ਰਿਥੀ ਚੰਦ ਨੂੰ ਕਹੇ ਪ੍ਰਿਥੀ ਚੰਦ ਭਾਈ ਸਹਾਰੀ ਜੀ ਆਏ ਹੈ, ਇਹਨਾਂ ਦੇ ਨਾਲ ਲਾਹੌਰ ਵਿੱਚ ਜਾਓ, ਤੇਰੇ ਤਾਏ ਲੱਗਦੇ ਹਨ, ਸਾਡੇ ਪਿਤਾ ਤੋਂ ਵੱਡੇ ਭਾਈ ਦੇ ਪੁੱਤਰ ਹਨ। ਸੁਣ ਕੇ ਪ੍ਰਿਥੀ ਨੂੰ ਖਿਆਲ ਹੋ ਗਿਆ ਕਿ ਗੁਰੂ ਸਾਹਿਬਾਂ ਦੇ ਨਵੇਂ ਖਿਆਲ ਹੁੰਦੇ ਨੇ ਕਿਵੇਂ, ਕੀ ਪਤਾ ਮੇਰੇ ਮਗਰੋਂ ਗੁਰਿਆਈ ਹੋਰ ਸਿੱਖ ਕੋਈ ਲੈ ਲਵੇ, ਕੀ ਪਤਾ ਹੁਣ ਜਿਹੜਾ ਖਜ਼ਾਨਾ ਆਉਂਦਾ ਗੁਰੂ ਸਾਹਿਬ ਦਾ ਢੇਰ ਨੂੰ ਹੱਥ ਨਹੀਂ ਲਾਉਂਦੇ, ਉਹ ਅੱਧਾ ਕੁ ਵੱਢ ਕੇ ਘਰ ਰੱਖ ਲੈਂਦੇ, ਅੱਧਾ ਕੁ ਲੰਗਰ ਤੇ ਸਿਰੇ ਪਾਉਣ 'ਤੇ ਲਾ ਦਿੰਦੇ, ਇਹ ਮੇਰੀ ਚੋਰੀ ਜ਼ਾਹਰ ਨਾ ਹੋ ਜਾਵੇ। ਇਸ ਖਿਆਲ ਦੇ ਲਾਲਚ 'ਚ ਪੈ ਕੇ ਪ੍ਰਿਥੀ ਨੇ सब संगत जी महाराज सानू कह लगे कि महाराज मैं नहीं जा सकती, जानते देखो मेरे जिन्हें किन्ना प्रबंध है, मैं संगतों का लंगर चलाना है, झूठा साग मैं खिड़े पाल दिना है। महाराज कहते कोई होर सिख कर लू, चक उस वे पद लग गया साहब मैंने दखल करना चाहिए। उस वे कह लगा नहीं महाराज, गर्मी च लोगों का रौला होंगे है, दूसरा सच्चे पातशाह वाद चलदा थक जाईदा है, मैं दहाड़ जा सकता। सतगुरु साहब जी ने कहा बचन मन का चला जा, तीजा बचन भी उसके महाराज का मोड़ के नींह पा के बैठा रहा, सतगुरु का बचन ना मनिया। जल ख्याल है कि गुरु महाराज साहब जी ने 6 साल की सारी उम्र थी, हम गुलाई गद्दी का मालिक नहीं बनागा, ये ख्याल है सारिया संगतों ने, मैं आपके कब्जे रखूंगा। भारी चुगराई कर रहा थी, ओदी चुगराई ने फेल करनी है, किसी की पातशाह जी ने महादेव के बचकारला साहब जाता से उन्होंने बुलाया, उन्होंने बुला के कहा कि महाराज महादेव जी ने कि भाई महादेव तेरे पाए हैं सहारी जी, ये आए हैं लाहौर में जाओ, इन्होंने पुत्र की शादी है उसे शादी में मिल करके इन्होंने नाल कार्य के पंच पूर्ण करो। कहने लगा महादेव महाराज कौन ताया है तो कौन भाई है मैंने तो साग ही नहीं पता। तो मस्तानी मृत्यु बोलिया तवारीख लिखा हुआ है महाराज साहब सच्चे पातशाह ने एक दिन चोने तो कहा कि मैया ने भाई महादेव कितने हैं, बिलास राय भावे ज्ञान सिंह लिखे है तो झोटे में हक लियाया कि सतगुरु साहब जी बड़े हसे सन इस मस्तानी मृत्यु थी उसकी। उस वक्त महादेव ने उत्तर दिता फिर जी अर्जुन साहब सच्चे पातशाह से सतगुरों की निगाह आई, माता भानी जी समझाते रहते सन किसी पुत्र किसी चंद ने बड़ा समझाया है वो माया के हंकार में रहा है, सतगुरों की आज्ञाकार नहीं है, हंकार भी रह के हमेशा ही माया जोड़ता रहा है, गुरु साहब तुम चोरी आगे जाने करता गुरु साहब अंतर जाने हैं चुप कर रहे हैं कुछ नहीं बोलते। महादेव मसाना तेरे तो ये मेरी निगाह है, गुरु अमरदास साहब के बारे भी हैं कि दोह का बाणी का दोह था एक नए जब तुम बालक बसा के श्री गुरु अमरदास साहब जी ने जाकर नमस्कार की है उस वे मारन तोल के थोन भुजा तो देखा कि बड़ा भारी शरीर ये वर्ग का ही दोह का बाणी का दोह था बचे सुभाव के नाल पंज के मारा के चरण रखन लगे थी। हजूर ने कहा यह थोड़ी बारी नहीं है, अपने पिता के पास उस गुरता गद्दी को पैर रखना, यह बचन कह के महाराज साहब जी ने थले उतार दिते थी। इस प्रकार गुरु अमरदास साहब के बारे थोड़े किसी ने आज्ञाकार सतगुरु पिता के हो के सतगुरों के पास दाज प्राप्त करो। ये बीबी भानी जी के सिखे गुरु अर्जन देव महाराज है जी 15 साल की जो उम्र थी साहब सिंह जी 18 साल जो ना तो गुराई पानी है क्यों महाराज साहब सच्चे पातशाह जी जब माता भानी के समझाए हुए इतने आए महाराज साहब के पास महिला क्यों तो उस वक्त सतगुरु महाराज साहब जी ने बचन किया कि थोड़े पाए आए नमस्कार करो, उन्होंने सत्कार किया गुरु अर्जन देव जी ने, पहले सतगुरों ने नमस्कार की फिर हाथ जोड़ के खड़े हो गए। सतगुरु महाराज की आज्ञा है, सतगुरु ने कहा थोड़े वास्ते आज्ञा है एक महीना भाई सहारी के विह के कार्य तेरे पुत्र में रहो, जो सुनियों मिलकर कार्य करना हो करो, उदू बाद सा जन्म स्थान जरा लाहौर में चीना मंडी के उन्होंने गुरुद्वार की शकल देनी जो हरिमंदर साहब के नमूने का बनया है महाराज का, तो उतो रह के जिन्हें चे बुलाइए ना उन्हें च रहा नहीं, उतो रह के संतान महाराज के नाम का प्रचार करो। ये आग्ञा देती महाराज गुरु अर्जन साहब जी मन तो सज्जों के चरणों की सड़का आग्ञा के बंधे सज्जों के प्रेम बच्चों हो के महाराज साहब सच्चे पातशाह जी उस वक्त साहब संघ जी लाहौर में भाई सहारी जी के नाल तुर पे एक महीना उन्होंने विह के कार्य मिलकर रहे, उन्होंने शादी के कार्य होने तो बाद गुरु अर्जन साहब जी महाराज गुरु ने रामदास जी का जन्म स्थान का गुरुद्वारा हरिमंदर साहब की शकल दिन डाटा का बनवाया अति चूना मंजी के अंदर, फिर महाराज साहब संतान सतनाम का प्रचार करते रहे। इस प्रकार सतगुरु जी उसे संतान प्रचार कर रहे पर विराग बड़ा सतगुरों के अंदर, गुरु महाराज साहब सतगुरों ने निकटवर्ती होना चाहते हैं, उस वे कोई शब्द है प्रेम के कि कड़ी मुक वजन से बहुत बिहारे मन न रहे कैसे मिले प्यारे एक दिन पलस मुको कबू ना बिहारा, इस प्रकार वे वाक हैं कि ऊंचे करके मंदिर ऊपर देखो इस तरह आकार है देखते हैं लाहौर वालों چڑھ کے دیوان خانہ بنایا مہاراج صاحب جی چٹیاں لکھیا سن کہ مہاراج صاحب سچے پاتشاہ کچھ سکھ نے بھیجے ہیں سن اس پرکار وراج کے شبد چارن کیتے ہیں مہاراج جی نے اس وقت ایک سکھ نے مہاراج پاس بلا کے انہوں نے کہا بھائی گرو صاحب جی 3 سال ہو گئے سانو بلا ہی دتا ہے چیتے نہیں کیتا سدگڑا کا ایک تجربہ سی کہ صاحب زیادہ آ گیا تو بنا تین اتنے آ جانا پریم بہت ہے کیوں پرکھنے واسطے مہاراج صاحب جی 3 سال آپ نے بلایا ہی اس وقت صاحب سنگت جی مہاراج صاحب جی نے یہ پہلے پوڑی جہی ہے یہ گرو صاحب کی حضوری کی لکھی اس پوڑی نو لے کے سکھ گرو صاحب کی حضوری جب امرتسر پجا وہ پرتھیا مہاراج بوہے اگے مہیلا کے بیٹھا سی ان کا سکھا کتوں آیا کہ لاہوروں ان کا گرو ارجن صاحب کی کوئی چٹھی لے کے آیا یہ لیا میں نے وکھا جب شبد دیا ٹکاں ویکیاں صاحب سنگت جی حیران ہو گیا کہ بڑی سندر بانی رچن لگ گئی ہے اس ویلے کہہ جا سکھا گرو صاحب جی کہتے ہیں اتنے ہی رہن پرچار کرنا کیوں کہہ کے سکھ نے لاہور میں واپس کر دیتا وہ چٹھی آپ کی جیل کی پا چڑی پھر دودھی مہاراج صاحب جی نے پوڑی لکھی تیرا مکھ جو حاجی صاحب تنوانی یہ دودھی پوڑی لکھ کے چیزیں وہ بھی ترسیا رات مل کے سکھ کے پاسوں لے کے مہاراج درشن نہیں کر دیتے واپس لاہور نہیں کرتا اور سکھ مہاراج صاحب نے جا کے کیا کہ مہاراج 2 بار میں نے ترسی چند ہے ترسی نے خیال کیا میں نے سدگڑا درشن نہیں کر دیتے مہاراج کہنے لگے چنگا ہونا ساری پتر کا لے کے یا پی جی یہ گرو صاحب جی کی حضوری کی دینی تھا یہ سن کر کے سکھ مہاراج حضوری صاحب سنگ جی امرتسر صاحب آیا لاہور تو مہاراج صاحب پچھلے بار دیوان کے بیٹھے سن ترسی کا جڑا سی اس وقت تو حاضر نہیں سی قدرتی دیوان میں آ کے تو سکھ مہاراج صاحب جی کی چوٹا کی جی پاؤڑی سی یہ گھڑی منٹ کل جو ہوتا گرو صاحب بڑے پرسن ہوئے کر کے پائی بڈھے صاحب دکھایا کہ پائی بڈھا صاحب جی ویکو یہاں بھی دسنا تو کمیں امرت ہے کس پرکار کی وہ بانی جا رہے ہیں کیوں پرسن ہو کے دکھا کے پائی بڈھے صاحب نے بھیجا پائی بڈھا صاحب جی اس وقت لاہور میں جا کے گرو ارجن صاحب نے جب لائن واسطے گئے گرو ارجن دیو مہاراج صاحب جی اچھے کر کے پنچ نہاروں نئے نیر پر آئے یہ سب رچارے سن پائی بڈھا صاحب جی جا کے دیوان خانے کے پاس اتر کے گڈے تو کھڑ گئے پائی بڈھے صاحب نے بڑے پیار میں ملے سکھ سنگت سمیت پائی بڈھا صاحب نے کہا گرو صاحب کی آگیا تھا میں ہوں چلے ہوں گی اس ویلے لاہور دیا سنگت جہاں پرچار کرتے سی انہوں نے بڑا پیار کیا حضور نے کہا بھائی تھی دی ماوا نے سدگڑوں کے درشن کرنے واسطے امرتسر صاحب آئے ہو گرو صاحب کے درشن کرو کیوں بچن کہہ کے سنگت چیز دے کے مہاراج صاحب لاہور تو 3 سال رہ کے ولیا ہو کے شری امرتسر صاحب میں پجے امرتسر صاحب مہاراج دیوان بھی بیٹھے سن جی سال سنگ جی سوری چڑھے میں ویس کے کال کھڑ جانا ہے ایم گرو ارجن صاحب کا جگہ وچھوڑے کر کے چت کمرایا سی کال بھی نہیں آئی کھڑ گیا گرو صاحب اِن پریم لگلین ہو گئے گرو ارجن صاحب پیر جڑے آ ڈاواں ڈول دن چلن لگ گئی پیر سیدھے چھوٹی تر سکتے چالنا پریم کی اکٹھ کہانی ہے نا اس پرکار ڈاواں ڈول ہو کے سرگڑوں کے چرنوں پہ بھج کے مہاراج صاحب پی گئے گرو صاحب جی نے چھاتی کے نال لا کے تیار کیا ستکار نال سنگھاسن کے پاس بٹھا لیا تو گرو ارجن صاحب نے پوچھا کہ تھی کس پوڑی سے پی آنگ لکھا ہوا ہے پتر کا سارے کو کوئی آئی ہے سن کے کیا کہ مہارا آپ انتری جانی ہے اس ویسے سکھ نے جڑا نال سے کیا کہ مہارا میں 2 پترکا لے کے آیا سلب دے گی وہ چٹھی چاہیے دیتی سن سرگری مہاراج صاحب نے کہا چنگا بلاؤ ترسیے نے ترسیے نے بلا کے صاحب سنگے جی یہ اسنان کر رہا ہے اس ویلے صاحب سنگے جی کوئی جڑا جوڑا جھاڑ رہا ہے کوئی یہ لیڑے پھڑاؤں ہے اور کوئی یہ مرد ہے اس پرکار کے پانی کے نال چول مول کے دھاگے کی امید کر رہے ہیں اس ویلے سکھ نہیں آیا سدھن واسطے میں نے یہ پا نہیں مک گئے جو گرو گھر میں تو کھدا سا یہ پاپ جہر ہونے سے اس وقت وہ سکھ نے کہا گرو مہاراج صاحب سب ہے اسی ویلے صاحب سنگت جی بستر بدل کے مہاراج دیوان میں آ گیا دیوان جب گرو ارجن صاحب بیٹھے پاس ویکے سر گیا دوروں ہی متھا ٹیک کے نیو جی پا کے بیٹھ گیا اس ویلے پوچھا مہاراج صاحب نے پرسی چند چٹیاں اتنی آئی سن آ سکھ لے کے آیا سی کہ جی میرے کو کتنے آئی ہیں سکھ جھوٹ بولتا راج دیوتیاں ہونی ہیں گواتیاں ہونی ہیں کوئی ہندو سی وہ کوئی سچے پادشاہ وہ کاغ سی کسی پرکار کا بینک کا جڑا میں راستے کوئی ہندی تار نہیں سی اس طرح کے واقع کہنے لگ گیا سب کو کیا مینے والی گلا کر ਉਦੋਂ ਤਾਂ ਨਾ ਮੀਨਾ ਇਹਨਾਂ ਦੀ ਕੋਲਵਾ ਪਿਆ ਕਿਸੇ ਕੰਮ ਦੀ ਔਲਾਦ ਦਾ, ਇਸ ਤੋਂ ਮੀਂਹ ਭੋਣ ਵੱਲ ਹੀ ਝਾਕਦੇ ਰਹਿਣਾ ਅਤੇ ਮੀਰਾ ਹੋਰ ਪਾਸੇ ਰੱਖਣੀ, ਇਹ ਮੀਨਾ ਪੁਣਾ ਹੁੰਦਾ ਸਭ ਸਮੇਂ ਜੀ। ਇਸ ਪ੍ਰਕਾਰ ਜਦੋਂ ਬਚਨ ਗੁਰੂ ਸਾਹਿਬ ਨੇ ਕਹੇ, ਕਹਿੰਦੇ ਤੂੰ ਮੰਨ ਗਿਆ ਤੇਰਾ ਕੁਛ ਨਹੀਂ ਵਿਗੜਿਆ ਹੋਇਆ, ਨਾ ਹੀ ਮੰਨਿਆ ਸਰਗਰਾਂ ਦੇ ਚਰਨਾਂ ਦੀ ਝੂਠੀ ਸਾਂ ਖਾ ਲਈ, ਕਿ ਮੈਂ ਤਾਂ ਨਹੀਂ ਚੱਕਣੀ, ਮੈਂ ਕਿਹੜਾ ਉਹ ਬੁੱਢਾ ਚੜ੍ਹਾਉਣਾ ਸੀ, ਪਤੰਗ ਚੜ੍ਹਾਉਣਾ ਸੀ, ਹਿੰਦੂ ਕਾਰਨ ਇਹੋ ਜਿਹਾ ਬਕਵਾਸ ਕਰਨ ਲੱਗ ਗਿਆ। ਸੁਣ ਕੇ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਦੇ ਕੰਨ 'ਚ ਕਿਹਾ, ਜਾ ਜਿਹੜਾ ਤੁਸੀਂ ਦੁਰਾਨ ਕੇ ਚੋਲਾ ਪਾ ਕੇ ਆਉਂਦਾ ਹੈ, ਹੁਣ ਨਹਾ ਕੇ ਸਾਡੇ ਬਸਰਾਂ ਨਾਲ ਆ ਗਿਆ, ਉਹ ਕਰਮੇ ਦੇ ਪਾਸੋਂ ਤੁਸੀਂ ਉਹ ਚੋਲਾ ਲਿਆਓ, ਲਕੋ ਕੇ ਬਸਰ 'ਚ ਲਿਆਓ। ਇਹ ਗੁਰੂ ਮਹਾਰਾਜ ਦਾ ਹੁਕਮ ਸੁਣ ਕੇ ਸਿਰਫ ਗੁਰਦ 'ਚ ਲਿਆ ਗਿਆ, ਬੀਬੀ ਚੰਨ ਵਰਗਾ ਪ੍ਰੇਮੀ ਸੀ, ਸਰਗਿਆਂ ਦੇ ਹੁਕਮ ਨੂੰ ਸਮਝ ਕੇ ਜਦੋਂ ਗਿਆ ਉੱਥੇ ਜਾ ਕੇ ਜਿਹੜੀ ਤੁਲਸੀ ਦੇ ਘਰ ਵਾਲੀ ਕਰਮ ਸੀ ਉਹਨੇ ਕਿਹਾ ਕਿ ਤੁਲਸੀ ਜਿਹੜਾ ਚੋਲਾ ਜਿਹੜਾ ਬਲਾਨ ਪਾ ਕੇ ਜਾਂਦਾ ਜਦੋਂ ਉਹ ਦਾਸੀ ਨੂੰ ਪ੍ਰੇਰਿਆ, ਉਹ ਚੋਲਾ ਚਿੱਠੀਆਂ ਸਮੇਤ ਦਾਸੀ ਨੂੰ ਸਿੱਖ ਨੂੰ ਫੜਾ ਦਿੱਤਾ, ਸਿੱਖ ਲੈ ਕੇ ਆ ਗਿਆ ਬਸਰ 'ਚ ਲਪੇਟ ਕੇ, ਮਹਾਰਾਜ ਸਾਹਿਬ ਦੇ ਪਾਸ ਲਿਆ ਕੇ ਗੋਡੇ 'ਤੇ ਰੱਖ ਦਿੱਤਾ। ਹਜ਼ੂਰ ਨੇ ਕਿਹਾ ਤੇਰਾ ਹੀ ਹੈ ਚੋਲਾ ਬਸ, ਕਹਿੰਦਾ ਹਾਂ ਮੇਰਾ ਕੌਣ ਲਿਆ ਚੋਲਾ ਹੈ, ਕਹਿੰਦੇ ਤੂੰ ਆਪਦੇ ਹੱਥ ਨਾਲ ਹੀ ਸ਼ੀਸ਼ੇ 'ਚੋਂ ਕੱਢ ਦੇ ਚਿੱਠੀਆਂ, ਤੇਰਾ ਕੁਛ ਨਹੀਂ ਮਿਲ ਗਿਆ। ਬਹੁਤ ਘਬਰਾ ਗਿਆ, ਸੰਗਤਾਂ ਨੂੰ ਵੇਖ ਕੇ ਬੜੀ ਸ਼ਰਮ ਆਉਂਦਾ ਹੈ। ਉਸ ਵੇਲੇ ਗੁੱਸੇ ਦੇ ਮਾਰੇ ਨੂੰ ਜਿੰਨੇ ਕਾਗਜ਼ ਪੱਤਰ ਸੀ ਸਾਰੇ ਚਲਾ ਕੇ ਬਾਹਰ ਹੱਥ ਨਾਲ ਮਾਰੇ, ਵੀ ਚਿੱਠੀਆਂ ਵਿੱਚੋਂ ਲੁਕਿਆ ਰਹਿ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸੇ ਵੇਲੇ ਝੱਟ ਜਿਹੜੀਆਂ ਗੁਰੂ ਅਰਜਨ ਸਾਹਿਬ ਦੀ ਲਿਖਤ ਸੀ ਉਹ ਸਿਆਣ ਕੇ ਕੱਢ ਲਈਆਂ, ਅਤੇ ਕੱਢ ਕੇ ਉਸ ਵੇਲੇ ਸੰਗਤ ਨੂੰ ਸੁਣਾਇਆ, ਵੇਖੋ ਭਾਈਏ ਕਿੱਦਾਂ ਗੁਰਮੁਖ ਨਿਕਲਿਆ, ਕਿੱਦਾਂ ਇਹ ਮਨਮੁਖਤਾ ਸਹਾਰ ਸੰਘਾ ਰਿਹਾ ਹੈ। ਉਸ ਵੇਲੇ ਤਾਂ ਸੌ ਘੜਾ ਪਾਣੀ ਦਾ ਪੀ ਗਿਆ, ਸ਼ਰਮ ਦੀ ਸਹੂਲਤ ਹੋ ਗਿਆ। ਗੁਰੂ ਸਾਹਿਬ ਜੀ ਨੇ ਅਸੀਂ ਤਿੰਨ ਪੌੜੀਆਂ ਪੜ੍ਹ ਕੇ ਫਿਰ ਕਿਹਾ ਗੁਰਲਾਈ ਗੱਡੀ ਬਖਸ਼ੀ ਗੁਰੂ ਅਰਜਨ ਸਾਹਿਬ ਨੂੰ, ਕਿਹਾ ਪ੍ਰਿਥੀਆ ਜੇ ਤੇਰੇ 'ਚ ਹਿੰਮਤ ਹੈ ਤਾਂ ਪੌੜੀ ਰੱਜ ਕੇ ਸੁਣਾ ਦੇ। ਪੌੜੀ ਉਹਨੂੰ ਕੀ ਸੁਣਾਉਣੀ ਸੀ, ਭਾਈ ਗੁਰਦਾਸ ਜੀ ਨੇ ਤਿੰਨ ਚੰਗੇ ਲਾਹਮੇ ਪੇ ਦੇ ਹੋਈ ਮਨਾਉਣੇ ਆ ਪੇ ਗਏ ਸੀ, ਸੱਚੀ ਵਾਰ ਵਿੱਚ ਆਵੇਗੀ ਜਿਵੇਂ ਆਉਂਦਾ ਨੀਲਾਰੀ ਦੇ ਮੱਧ ਵਿੱਚ ਦਾ ਗਿੱਦੜ ਰੱਖਾ, ਜੰਗਲ ਅੰਦਰ ਜਾ ਕੇ ਪਖੰਡ ਕਮੱਥਾ, ਦਰਸ਼ੇ ਮਿਰਗਾਵਲੀ ਹੋਏ ਬਹੇ ਅਵੱਥਾ। ਇਸ ਪ੍ਰਕਾਰ ਅੱਗੇ ਕਿਹਾ ਤੂੰ ਵਰਗੇ ਮੀਆਂ ਮਾਰੀਏ ਕਰਤੂਤ ਕੋ ਪੱਤਾ, ਇਹ ਵਾਕ ਕਹੇ ਹਨ ਭਾਈ ਸਾਹਿਬ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਉਸ ਵਕਤ ਜੋ ਇੱਕ ਨਾ ਉਚਾਰ ਸਕਿਆ, ਭਾਈ ਗੁਰਦਾਸ ਨੇ ਕਿਹਾ ਮੈਂ ਦਾਦਾ ਜੀ ਨੇ ਕੋਈ ਆਸ ਕੀ ਅਸੀਂ ਘਰੇ ਵੀ ਕਮਜ਼ੋਰ ਜਿਹਨੂੰ ਤੂੰ ਕਹਿੰਦਾ ਉਹਨੇ, ਇਸ ਤਰ੍ਹਾਂ ਦੇ ਲਹੂ ਜਿਹੜੇ ਕਹੇ ਫਿਰ ਸ਼ਰਮ ਮੰਨ ਗਿਆ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ ਚੌਥੀ ਪੌੜੀ ਉਚਾਰੋ, ਗੁਰਲਾਈ ਬੁੱਟੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ, ਫਿਰ ਗੁਰੂ ਨਾਨਕ ਦਾ ਰੂਪ ਗੁਰੂ ਅਰਜਨ ਸਾਹਿਬ ਮੂਰਤ ਪੰਜ ਪ੍ਰਮਾਣ ਗੁਰਪੁਰਖ ਗੁਰੂ ਅਰਜਨ ਭੁੱਖੋ ਨੈਣ, ਪਹਿਲੀਆਂ ਤਿੰਨੇ ਪੌੜੀਆਂ ਵੀ ਹਜ਼ੂਰੀ ਸੁਣਾਈਆਂ, ਅਤੇ ਚੌਥੀ ਪੌੜੀ ਉਚਾਰ ਕੇ ਸ਼ਬਦ ਪੂਰਾ ਕੀਤਾ। ਇਹ ਮਹਾਰਾਜ ਸਾਹਿਬ ਨੂੰ ਉਸ ਵੇਲੇ ਸ਼ਬਦ ਉਚਾਰੇ ਸੰਸਾਰ ਸਿੰਘ ਜੀ, ਜਦੋਂ ਗੁਰੂ ਸਾਹਿਬ ਜੀ ਨੇ 1638 ਬਿਕਰਮੀ ਨੂੰ ਮਹਾਰਾਜ ਸਾਹਿਬ ਜੀ ਨੇ ਸਾਧੂ ਸ੍ਰੀ ਏਕ ਨੂੰ ਜਿਸ ਦਿਨ ਹਰਿਮੰਦਰ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਗਏ ਨੇ ਮਹਾਰਾਜ ਨਾਕਾ ਦੇ ਉੱਤੇ, ਅਤੇ ਮਹਾਰਾਜ ਨੂੰ 1638 ਬਿਕਰਮੀ ਨੂੰ ਭਾਦੋਂ ਸ੍ਰੀ ਏਕ ਨੂੰ ਗੁਰਲਾਈ ਦਿੱਤੀ ਸੀ ਗੁਰੂ ਅਰਜਨ ਸਾਹਿਬ ਨੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਇਹ ਸ਼ਬਦ ਉਸ ਵੇਲੇ ਖਜੂਰ 'ਚ ਫਿਰ ਉਚਾਰਨ ਕੀਤੇ ਹਨ।
ਮਾਰ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ, ਮੇਰਾ ਮਨ ਲੋਚਾ ਗੁਰਦਰਸ਼ਨ ਪਾਈ।
ਸਤਿਗੁਰੂ ਮਹਾਰਾਜ ਸਾਹਿਬ ਮਾਰੇ ਰਾਜ ਉਚਾਰਨ ਕਰਦੇ ਹਨ ਪੰਜਵੇਂ ਸਰੂਪ 'ਚ, ਚੌਪ ਦੇ ਚੌਂਝਾਂ ਪੌੜੀਆਂ ਵਾਲੇ ਸ਼ਬਦ ਆਉਣਗੇ ਘਰ ਪਹਿਲਾ, ਪਹਿਲੇ ਸਰਕਾਰ 'ਚ ਉਚਾਰਦੇ ਹਨ।
ਮੇਰਾ ਮਨ ਲੋਚਾ ਗੁਰਦਰਸ਼ਨ ਪਾਈ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਤਾਈ ਸਾਡਾ ਮਨ ਸੱਚੇ ਪਾਤਸ਼ਾਹ ਲੋਚਾ ਚਾਹੁੰਦਾ ਹੈ ਹਰ ਵਕਤ।
ਬਿਲਪ ਕਰੇ ਚਾਤ੍ਰਿਕ ਜੀ ਮਿਆਈ,
ਮਹਾਰਾਜ ਬੰਦੀ ਹੈ ਜਿਹੜਾ ਹੁੰਦਾ ਪਰੇ ਪਰੇ ਸ਼ਬਦ ਕਰਕੇ ਬਦਲਾਵ ਕਰਦਾ ਬੱਦਲ ਦੇ ਵਿੱਚ ਸ਼ਾਂਤੀ ਬੂੰਦ ਲੈਣ ਵਾਸਤੇ, ਕਿਉਂ ਮਹਾਰਾਜ ਸਾਡਾ ਚਿੱਤ ਜਿਹੜਾ ਬੰਦੂਹੇ ਵੀ ਨਹੀਂ ਆਈ, ਬਰਲਾਪ ਹੀ ਕਰ ਰਿਹਾ ਆਪਦੇ ਦਰਸ਼ਨਾਂ ਨੂੰ ਕੋਈ ਸ਼ਾਂਤੀ ਬੂੰਦ ਦਾ ਪਿਆਸਾ
ਨਾ ਉਤਰੇ ਸਾਂਤ ਨਾ।
ਮਹਾਰਾਜ ਜੀ ਬੰਦੂਹੇ ਦੀ ਸਮੁੰਦਰ ਨਦੀਆਂ ਨਾਲੇ ਪਾਣੀ ਦੇ ਭਰੇ ਹੁੰਦੇ ਆ ਤਲਾ, ਪਰ ਜੇ ਚੁੰਝ ਦਾਣੀ ਪੀਵੇ ਉਹਦੇ ਕੰਠ 'ਚ ਗਲੀ ਹੁੰਦੀ ਹੈ ਨਿਕਲ ਜਾਂਦਾ ਹੈ, ਨਛੱਤਰ ਵੀ ਬਣੀ ਹੋਈ ਬੂੰਦ ਜੇ ਕੰਠ 'ਚ ਪਵੇ ਤਾਂ ਬੰਦੂਹੇ ਨੂੰ ਸ਼ਾਂਤੀ ਆਉਂਦੀ ਹੈ। ਉਸੇ ਪ੍ਰਕਾਰ ਮਹਾਰਾਜ ਬੇਰ ਸ਼ਾਸਤਰ ਭਾਵੇਂ ਕਿੰਨੇ ਗਿਆਨ ਦੇ ਭਰੇ ਹੋਏ ਹੈ, ਆਪਦੇ ਦਰਸ਼ਨਾਂ ਨੂੰ ਕੋਈ ਸ਼ਾਂਤੀ ਬੂੰਦ ਤੋਂ ਮੈਨੂੰ ਤੇ ਨਹੀਂ ਉਤਰਦੀ ਹੈ। ਤਿਰਖਾ ਨਾ ਕਰੇ
ਸ਼ਾਂਤ ਨਾ ਆਵੇ,
ਸ਼ਾਂਤੀ ਮਹਾਰਾਜ ਵਾਸਨਾ ਦਾ ਖੈ ਹੋਣ ਰੂਪ, ਸਾਰੀਆਂ ਵਾਸਨਾ ਨਿਵਰਤੀ ਰੂਪ ਸ਼ਾਂਤੀ ਨਹੀਂ ਆਉਂਦੀ ਹੈ।
ਦਿਨ ਦਰਸ਼ਨ ਸੰਤ ਪਿਆਰੇ,
ਸੰਤਾਂ ਦੇ ਪਿਆਰੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਬਗੈਰ
ਭੋਲੀ ਜੀਓ ਢੋਲ
ਆਈ, ਸੱਚੇ ਪਾਤਸ਼ਾਹ ਢੋਲੀ ਵਾਰ ਨਹੀਂ ਜਾਈਏ, ਸਰੀਰ ਕਰਕੇ ਬਾਹਰ ਨਹੀਂ ਜਾਈਏ, ਬਾਣੀ ਕਰਕੇ ਜੀਵ ਘੋਲ ਘੁਮਾਈ, अपने जीवन सूक्ष्म शरीर में भी आपके तो बार में घुमाना करिए
गुर दर्शन संत प्यारे
अपने शरीर करके भी कमाई अपने आप में प्रकमिया करिए कुर्बान करिए मन बान शरीर करके
गुर दर्शन संत प्यारे
संतान भाई बुद्धा साहब आदिक महापुरुष संतान के प्यारे गुरु रामदास जी आपके दर्शन तो कुर्बान बल हार जाइए
तेरा मुख सुहावा जी
महाराज साहब सचे पातशाह जी ने जो सवाल से अनुसार अगली पौड़ी लिखते हैं महाराज आप जी जो मुख कवल है हे गुरु रामदास जी बड़ा शोभनीत है जी
सहज धुन बाणी
हाँ महाराज सही जे बाणी की धुनी उचारी धुनी मन के सुंदर बाणी का उचारना कर रहे हो आप धुन नाम उचारण का है धुन नाम सुंदर का है सही धुनी वजी रही अमृत माणी भी आज रखना तो
फिर हुआ देखे सारंग पाणी
इतने ब्रह्म रूप करके सरगुणा की भावना करके कहते हैं सारगुणा ही पंखनी अपने हथ धारण वाले सरगुण स्वरूप आज के दर्शन चीजा बड़ा चेह हो गया दर्शन देखिया ने जो हमारा सारंग मजीहा पानी शांति मूवमेंट परसदा है ऐसी परसदे हाँ फिर श्रेष्ठ पाई पानी अंगा हथा आदिता देने वाले ब्रह्म चेतन आपके दर्शन कीतिया तो मेरे बड़ा चिर हो गया है
धन सो देश जहां तू बस
देश श्री अमृतसर साहब माझा है जिथे सचे पातशाह वस रहे हैं
मेरे सज्जन मीत मुरारे जी
हे मेरे सज्जन मन दे सज्जन हे मेरे मुरारी परमेश्वर का रूप मन वाणी शरीर के निकल के आ रहे
हाँ कोली हाँ कौन तुम आई धन सो देश जहां तू बस
रूपी देश है महाराज बिना दे हिरदा रूपी देश तुम दस रहे हो
मेरे सज्जन मीत मुरारे जी
हे मेरे सज्जन मन दे हे मित्र तन दे हे मुरारी मुरदान दे अरी वृत्ति रूढ़ होके चेतन मोह आपका दुश्मना दे नाश करने वाले हे मेरे प्यारे जी माता दे गल गल च रखा करने वाले सज्जन मित्र ऐस लोग के विकारा तो बचाने वाले मुरारी प्रलोक च रखा करने वाले जी
हाँ कोली हाँ कोल कुमारे
हमें ही आप तो कुर्बान की असं शरीर करके भी आप तो कमाई वारने जाने हाँ बाणी करके भी कोली वारने जाने हाँ
गुर सज्जन मीत मुरारे जी
हे गुरु साहब संतां दे सज्जन प्यारे हे मुरारी अकाल पुरख दे नाल मित्रता पाउन वाले प्यार पाउन वाले सतगुरु जी
प्रहाओ एक घड़ी ना मिलते ता काल युग होता
इस पत्रकार नु वेख के मारन पास बुलाए सुन हजूरी की जा रहे हैं सारियां पौड़ियां साहब कहने में एक घड़ी मात्र जो सके बादशाह आप नहीं मिलते हाँ
काल युग होता
महाराज काल युग का समय चार युग गुजर जाते घड़ी जो भी गुजरती है चार पहर कहीं जुगा समाने रहन पही तब अंत न जाने एक दम से घड़ी में को बहुत बिहारे मन न रहे कैसे मिलो प्यारे इस प्रकार सके बादशाह इसे प्रकार की घड़ी मात्र भी तुम जदों महाराज एक कोश हो सिद्ध कर तराज तब चल पात्र हो आयो जो महाराज एक कोश कितने जाने होंगे आपके लाल प्यारे की खबर करते चार चार पत्रकार आ जाने सी तुम बिसरा लाल प्यारो सर्वगुणा सुख लायो ये बचन उचारे सन उस वक्त कहने में घड़ी मात्र भी महाराज जरा आपका विछोड़ा है नहीं मिलते
कल युग होता
चारे जो बुजुर्ग के महाराज कल युग का समय हो जाएगा सर्दी का यह जो समय से सर्दी सब कहे सब कोई कर कर भगत ब्रह्म खोई तिलते जी तीन पैर धर्म दे रहे गए वापर च दो पैर रह गए थे कल युग तक कल आई कुत्ते मुही खा जो अमरदार गुसाई यह जो जमाना सी इस कल युग ने सतगुरु जी ने ला रहा है कल जो ला रहा गुरुदेव इन कल जो कल्पना के सहज महाराज जरा जुड़िया रहने चेतन जदों सतविच बिटी जोड़े वो सतयुग है जो तिना गुणा बिटी जोड़े वो त्रेता है जदों वैद्य पूर्ण हो वापर है जब कल्पना के सहत हो कर गई है इस प्रकार महाराज कल युग का समा हो रहा है
हूं कद मिली है तुद भगवंता
मेरे प्यारे हे भगवंत परमेश्वर स्वरूप आप नु हूं कदों मिल सकांगे असी इनी देर हो गई सके बाद युग भी गुजर गए आपके बिछड़िया
मोहे रहन ना विहारे नींद ना आवे
महाराज साहब उस तरह कविया वांग नहीं लिखते भी कवि लोग उतों श्रृंगार रस लैके जा करना रस लैके लिख देंगे प्रत्यक्ष लिख रहे हैं साड़ी महाराज रात नहीं गुजरती है ਤੇ ਨੀਂਦ ਨਹੀਂ ਆਉਂਦੀ ਮੋਹ ਰਹਿਣ ਨਾ ਬਿਹਾਰ
ਨੀਂਦ ਨਾ
ਨੀਂਦ ਨੂੰ ਪ੍ਰਤੱਖ ਨਹੀਂ ਆਉਂਦੀ ਵਿਛੋੜੇ ਕਰਕੇ
ਦਿਨ ਦੇਖੇ ਗੁਰ ਦਰਬਾਰੇ
ਸਤਿਗੁਰੂ ਆਪ ਦੇ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਿਆ ਤੋਂ ਬਗੈਰ ਇਹ ਸਾਡੀ ਹਾਲਤ ਹੈ ਕਿਰਪਾ ਕਰੋ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਮੋਹ ਰਹਿਣ ਨਾ ਬਿਹਾਰ ਸਾਡੀ ਅਵਸਥਾ ਜਿਹੜੀ ਬਤੀਤ ਨਹੀਂ ਆਉਂਦੀ ਵਿਛੋੜੇ ਵਾਲੇ ਨੂੰ ਰਾਤ ਬਹੁਤ ਵੱਡੀ ਪ੍ਰਤੀਤ ਹੋਣ ਲੱਗ ਜਾਂਦੀ ਹੈ ਰਾਤ ਮੁਕਦੀ ਨਹੀਂ ਵਿਛੋੜੇ ਵਾਲੇ ਨੂੰ ਤੇ ਨੀਂਦ ਸ਼ਾਂਤੀ ਰੂਪ ਨਹੀਂ ਆਉਂਦੀ ਹੈ ਅਵਿਦਿਆ ਰੂਪੀ ਰਾਤ ਨਹੀਂ ਸਾਡੀ ਬਤੀਤ ਹੁੰਦੀ ਸੱਚੇ ਪਾਤਸ਼ਾਹ ਸਮਾਧੀ ਰੂਪ ਨੀਂਦ ਨਹੀਂ ਆਉਂਦੀ ਹੈ
ਦਿਨ ਦੇਖੇ ਗੁਰ ਦਰਬਾਰੇ
ਸਤਿਗੁਰੂ ਆਪ ਦੇ ਦਰਬਾਰ ਸੱਚਖੰਡ ਦੇ ਦਰਸ਼ਨ ਕਰੇ ਤੋਂ ਬਿਨਾਂ ਸਰੂਪ ਦੇ ਦਰਸ਼ਨ ਕਰੇ ਤੋਂ ਬਗੈਰ
ਕੋਲੀ ਜੀਓ ਕੌਣ
ਕੁਮਾਰ ਕੋਲੀ ਰਿਹਾ ਕਰਕੇ ਘੋਲਣ ਜਾਈਏ ਬਾਣੀ ਕਰਕੇ ਵੀ ਆਪਣੇ ਆਪ ਤੋਂ ਵਾਰਨੇ ਜਾਈਏ ਸਰੀਰ ਕਰਕੇ ਵੀ ਕੁਮਾਰੀ ਵਾਰਨੇ ਫੇਰਨੇ ਜਾਈਏ
ਇਸ ਸੱਚੇ ਗੁਰ ਦਰਬਾਰ
ਸੱਚੇ ਅੰਮ੍ਰਿਤਸਰ ਸਾਹਿਬ ਆਪਦੇ ਦਰਬਾਰ ਤੋਂ ਸੱਚੇ ਪਾਤਸ਼ਾਹ ਸੱਚਾ ਦਰਬਾਰ ਆਪਦੀ ਸਾਧ ਸੰਗਤ ਤੋਂ ਸੱਚੇ ਦਰਬਾਰ ਆਪਦੇ ਸਰੂਪ ਤੋਂ ਸੱਚੇ ਪਾਤਸ਼ਾਹ ਗੁਰੂ ਜੀ
ਰਹਾਉ ਭਾਗ ਹੋਆ ਗੁਰ ਸੰਤ ਮਿਲਾ
ਬੁੱਢਾ ਸਾਹਿਬ ਨੂੰ ਜਦੋਂ ਮਹਾਰਾਜ ਸਾਹਿਬ ਨੂੰ ਲਿਆਂਦਾ ਹੈ ਤੇ ਗੁਰਤਾ ਗੱਡੀ ਬਖਸ਼ੀ ਆ ਮਹਾਰਾਜ ਨੇ ਉਸ ਵੇਲੇ ਜਾਣਦੇ ਹੈ ਕੋਈ ਪੂਰਲਾ ਭਾਗ ਸਾਡਾ ਜਾਗ ਪਿਆ ਬੜਾ ਕਰਮ ਜਾਗ ਪਿਆ ਹੈ
ਗੋਰੇ ਸੰਤ ਮਿਲਾ
ਸਤਿਗੁਰਾਂ ਦੇ ਨਾਲ ਸੰਤ ਭਾਈ ਬੁੱਢਾ ਸਾਹਿਬ ਜੀ ਨੇ ਸਾਨੂੰ ਸੱਚੇ ਨਿਰੰਕੁਰ ਨਾਲ ਕਹਿੰਦੇ ਹੈ ਭਾਈ ਬੁੱਢੇ ਸਾਹਿਬ ਨੂੰ ਸੰਤ ਸ਼ਬਦ ਦਿੰਦੇ ਹੈ ਸੰਤ ਭਾਈ ਬੁੱਢਾ ਸਾਹਿਬ ਨੇ ਗੁਰ ਰਾਜੇ ਨੂੰ ਸਿਆਰੀ ਹੈ ਗੁਰਾਂ ਦੇ ਨਾਲ ਸਾਨੂੰ ਮਿਲਾਤਾ ਹੈ
ਪ੍ਰਭ ਅਵਨਾਸੀ ਧਰਮ ਹੈ ਪਾਇਆ
ਪ੍ਰਭੂ ਨਾਸ ਤੋਂ ਰਹਿਤ ਸੀ ਉਹ ਘਰ ਘਰ ਦੇ ਵਿੱਚੋਂ ਹੀ ਪਰਿਵਾਰ ਵਿੱਚ ਹੀ ਰਹਿੰਦੀਆਂ ਸਾਨੂੰ ਪਿਤਾ ਰੂਪ ਗੁਰੂ ਨਾਲੇ ਪਿਤਾ ਹੈ ਨਾਲੇ ਪਰਮੇਸ਼ਰ ਰੂਪ ਸਤਿਗੁਰੂ ਨਾਸ ਤੋਂ ਰਹਿਤ ਪਾ ਲਏ ਹਨ ਫੇਰ ਕਰੋ
ਪ੍ਰਭ ਅਵਨਾਸੀ ਧਰਮ ਹੈ ਪਾਇਆ
ਨਾਸ ਤੋਂ ਰਹਿਤ ਹੈ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਕਰਮ ਤਾਂ ਕਰਨ ਦੇ ਅੰਦਰੋਂ ਸਾਖੀ ਰੂਪ ਕਰਕੇ ਪ੍ਰਾਪਤ ਕਰ ਲਿਆ ਹੈ
ਸੇਵ ਕਰੀ ਪਲ ਚਸਾ ਨਾ ਵਿਛੜਾ
ਅਸੀਂ ਆਪਦੀ ਪਹਿਲ ਕਰਦੇ ਰਹੀਏ ਪਲ ਚਸਾ ਨੇ ਵਿਸਰਾ ਪੰਦਰਾਂ ਵਾਲੀ ਅੱਖ ਫੜਕੀਏ ਤਾਂ ਇੱਕ ਵਿਸਵਾ ਹੁੰਦਾ ਹੈ ਪੰਦਰਾਂ ਵਿਸਰਿਆਂ ਦਾ ਇੱਕ ਚਸਾ ਹੁੰਦਾ ਹੈ ਚਸਾ ਜਿਹੜਾ ਹੁੰਦਾ ਹੈ ਉਹ ਤੀਹਾਂ ਚਸਿਆਂ ਦੀ ਇੱਕ ਘੜੀ ਹੁੰਦੀ ਹੈ ਪਲ ਸੱਠਵਾਂ ਹਿੱਸਾ ਘੜੀ ਦਾ ਹੁੰਦਾ ਹੈ ਇਹ ਚਸਾ ਸਮੇਂ ਚੋਂ ਪਲ ਜਿੰਨਾ ਚਿਰ ਮਹਾਰਾਜ ਵਿਛੜੀਏ ਨਾ ਅਸੀਂ ਵੀ ਪਹਿਲ ਆਪਦੀ ਕਰਨੀ ਰਹੀ ਹਰ ਵਕਤ
ਜਨ ਨਾਨਕ ਦਾਸ
ਮਾਤਰ ਵੀ ਚਸਾ ਮਾਤਰ ਤੀਹ ਵਾਰੀ ਤੀਹਾਂ ਵਾਰੀ ਅੱਖਾਂ ਦੇ ਨਿਰੱਖਾਂ ਦੇ ਵਿਸਲਿਆਂ ਤੋਂ ਨਾ ਕਦੇ ਵਿਛੜੀਏ ਆਪਦੇ ਸਿਮਰ ਸੇਵਾ ਚੋਂ
ਜਨ ਨਾਨਕ ਦਾਸ ਤੁਮਾਰੇ
ਸੱਚੇ ਦਾਸ ਅਸੀਂ ਆਪਦੇ ਜਨ ਆਪਦੇ ਦਾਸਾਂ ਦੇ ਦਾਸ ਹੈ ਅਕਾਲ ਪੁਰਖ ਗੁਰੂ ਨਾਨਕ ਰਾਮਦਾਸ ਸਾਹਿਬ ਜੀ
ਹੋ ਕੋਲੀ ਜੀਓ ਕੌਣ ਕੁਮਾਰ
ਅਸੀਂ ਮੇਰਾ ਕੋਲੀ ਜਾਈਏ ਜੀਵ ਜ਼ਿੰਦਗੀ ਕਰਕੇ ਘੋਲ ਬਾਣੀ ਕਰਕੇ ਕਮਾਈਏ ਸਰੀਰ ਕਰਕੇ ਕੁਰਬਾਨ ਹੋ ਗਏ ਆਪ
ਜਨ ਨਾਨਕ ਦਾਸ ਤੁਮਾਰੇ
ਮਹਾਰਾਜ ਜਨ ਆਪਦੇ ਸੇਵਕ ਹਾਂ ਫਿਰ ਅੰਤਰਜਾਮੀ ਇਹ ਗੁਰੂ ਸਾਹਿਬ ਜੀ ਨੂੰ ਗੁਰਲਾਈ ਲੈ ਕੇ ਨਾਨਕ ਨਾਮ ਦੇ ਨਾਲ ਸਾਰੀ ਬਾਣੀ ਸ਼ਬਦ ਦੁਆਰਾ ਮਹਾਰਾਜ ਹਜ਼ੂਰ ਸੰਪੂਰਨ ਕੀਤਾ ਹੈ ਫਿਰ ਗੁਰੂ ਰਾਮਦਾਸ ਜੀ ਬੜੇ ਪ੍ਰਸੰਨ ਹੋ ਗਏ ਔਰ ਹਾਲ ਚਾਰ ਆਏ ਹਰੇਕ ਪੌੜੀ ਮਗਰੋਂ ਮਹਾਰਾਜ ਕਹਿੰਦੇ ਹੋਰ ਇਹੀ ਜੀ ਅੰਮ੍ਰਿਤ ਦੀ ਬਾਣੀ ਸੁਣਾਓ ਸੁਣ ਕੇ ਮਹਾਰਾਜ ਸਾਹਿਬ ਅਗਲਾ ਸ਼ਬਦ ਗੁਰਲਾਈ ਪਾ ਕੇ ਫਿਰ ਸੱਜਿਆਂ ਦੀ ਆਗਿਆ ਨਾਲ ਉਚਾਰਨ ਕੀਤਾ ਹੈ
ਪ੍ਰਹਾਰ